ਵਾਹਿਗੁਰੂ 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 ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਇੱਥੋਂ ਪਿਛਲੀ ਪੌੜੀ ਵਿੱਚ ਮਹਾਰਾਜ ਨੇ ਸਾਨੂੰ ਸੰਕੇਤਕ ਰੂਪ ਵਿੱਚ ਇਹ ਦ੍ਰਿੜ ਕਰਾਇਆ ਸੀ ਕਿ ਮਨੁੱਖ ਜਿਹਦੇ ਅੰਦਰ ਇਹ ਲੋਚਾ ਹੈ ਕਿ ਮੈਂ ਉਸ ਪਤੀ ਪਰਮਾਤਮਾ ਤੋਂ ਵਿਛੜ ਕੇ ਆਇਆ ਅਤੇ ਉਹਦੇ ਨਾਲ ਮੈਂ ਮਿਲਣਾ ਅਤੇ ਹਜ਼ੂਰ ਨੇ ਕਿਹਾ ਸੀ ਜੁਗਤੀ ਇੱਕੋ ਹੀ ਜੁਗਤੀ ਹੈ ਸਿਮਰਨ ਦੀ ਜਾਪ ਦੀ ਹੋਰ ਕੋਈ ਤਰੀਕਾ ਹੈ ਔਰ ਸਾਡੇ ਗੁਰਮਤ ਵਿੱਚ ਮਹਾਰਾਜ ਨੇ ਕਿਹਾ ਹੈ ਕਿ ਅਹੀਰਾ ਹੇਰਾ ਕੀਨੋ ਦਾਨ ਨਾਨਕ ਕਹਿ ਕਰ ਕੇਵਲ ਨਾਮ ਹਜ਼ੂਰ ਨੇ ਕਿਹਾ ਮੇਰੇ ਕੋਲ ਇਸ ਗੁਰਮਤ ਘਰ ਵਿੱਚ ਗੁਰੂ ਦੀ ਮੱਤ ਅਨੁਸਾਰ ਇੱਕੋ ਚੀਜ਼ ਹੈ ਕਰਤਾ ਪੁਰਖ ਦੇ ਮਿਲਾਪ ਦਾ ਵੱਡਾ ਸਾਧਨ ਉਹ ਹੈ ਨਾਮ ਸਾਧਨ ਅਤੇ ਨਾਮ ਸਾਧਨ ਦੇ ਵਿੱਚ ਸਾਰੇ ਕਰਮ ਕਾਂਡ ਆ ਜਾਂਦੇ ਜਿਹੜਾ ਨਾਮ ਜਪਦਾ ਹੈ ਮਰਜ਼ੀ ਉਹਦੀ ਤੀਰਥ 'ਤੇ ਜਾਏ ਮਰਜ਼ੀ ਉਹਦੀ ਯਾਤਰਾ ਕਰੇ ਮਰਜ਼ੀ ਨਾ ਕਰੇ ਉਹਨੂੰ 68 ਤੀਰਥ ਉਹਦੇ ਘਰ ਬੈਠੇ ਹੋਏ ਉਹਨੂੰ ਪਰਸਨ ਆਉਂਦੇ ਨੇ ਉਹਦੇ ਚਰਨਾਂ ਵਿੱਚ ਗੰਗਾ ਵਹਿੰਦੀ ਉਹ ਕਰਮ ਕਾਂਡ ਦਾ ਮੁਥਾਜ ਨਹੀਂ ਔਰ ਕਰਮ ਕਾਂਡ ਜਿਹੜਾ ਕਿ ਨਹੀਂ ਉਹ ਬੜੀ ਇਹਦੀ ਚਰਚਾ ਕਰਮ ਕਾਂਡ ਦੀ ਅਤੇ ਵੇਦ ਦੇ ਕਹਿੰਦੇ ਨੇ ਕਈ ਕਾਂਡ ਨੇ ਅਤੇ ਵੇਦਾਂ ਦਾ 3/4 ਹਿੱਸਾ 3/4 ਉਹ ਹੈ ਕਰਮ ਕਰਨੇ ਨੇ ਉਹ ਕਾਂਡ ਉਹਨੂੰ ਕਹਿੰਦੇ ਨੇ ਹਿੱਸੇ ਕਾਂਡ ਕਹਿੰਦੇ ਨੇ ਅਧਿਆ ਵੇਦ ਦੇ ਕਈ ਅਧਿਆ ਨੇ ਜਿਨ੍ਹਾਂ ਵਿੱਚ ਕਰਮ ਕਰਨ ਅਤੇ ਕਰਮ ਕਰਨ ਦੀ ਜੁਗਤੀ ਢੰਗ ਇਹ ਕਰਮ ਇਸ ਤਰ੍ਹਾਂ ਕਰਨਾ ਇਹ ਕਰਮ ਇਸ ਤਰ੍ਹਾਂ ਕਰਨਾ ਇਹਦਾ ਇਹ ਪੁੰਨ ਹੈ ਇਸ ਕਰਮ ਕਰਨ ਦਾ ਇਹ ਪੁੰਨ ਹੈ ਉਹਨੂੰ ਕਹਿੰਦੇ ਨੇ ਕਰਮ ਕਾਂਡ ਇੱਕ ਉਹਦੇ ਵਿੱਚ ਉਪਾਸ਼ਨਾ ਕਾਂਡ ਹੈ ਉਪਾਸ਼ਨਾ ਕਿਵੇਂ ਕਰਨੀ ਹੈ ਮਹਾਰਾਜ ਨੇ ਕਿਹਾ ਵੀ ਇਹ ਤਾਂ ਗੁਰਖ ਧੰਦਾ ਪਾ ਦਿੱਤਾ ਹੈ ਇਹ ਕੰਮ ਕਰੋ ਇਹਦਾ ਇਹ ਫਲ ਮਿਲੇਗਾ ਇਹ ਕੰਮ ਕਰੋ ਇਹਦਾ ਸਾਡੇ ਵੀ ਕਈਆਂ ਨੇ ਸ਼ਰਧਾ ਪੂਰਨ ਉਹ ਕਿਤਾਬ ਬਣਾਈ ਹੋਈ ਹੈ ਵੀ ਜੇ ਸੋਮਵਾਰ ਉੱਠ ਕੇ ਕੇਸੀ ਇਸ਼ਨਾਨ ਕਰਕੇ ਇਸ ਪਾਸੇ ਜਾ ਕੇ ਇਸ ਪੌੜੀ ਦਾ ਪਾਠ ਕੀਤਾ ਜਾਏ ਭਲੇ ਉਹ ਲੋਕੋ ਉਸ ਪੌੜੀ ਦੀ ਕੀ ਮਹੱਤਤਾ ਰਹੀ ਵੀ ਪਹਿਲੇ ਸੋਮਵਾਰ ਦਾ ਦਿਹਾੜਾ ਚੁਣੀਏ ਫਿਰ ਉਹ ਦਿਸ਼ਾ ਲੱਭੀਏ ਉੱਧਰ ਜਾਣਾ ਹਜ਼ੂਰ ਕਹਿੰਦੇ ਨੇ ਬਾਣੀ ਹੈ ਬਾਣੀ 'ਤੇ ਜਦੋਂ ਪੜ੍ਹੋ ਜਿਵੇਂ ਪੜ੍ਹੋ ਇਹ ਅੰਮ੍ਰਿਤ ਹੈ ਇਹ ਕੋਈ ਜੁਗਤੀ ਨਹੀਂ ਜੁਗਤੀ ਇੱਕੋ ਹੀ ਹੈ ਦਿਲ 'ਚ ਹੋਵੇ ਪ੍ਰੇਮ ਭਾਵਨਾ, ਦਿਲ 'ਚ ਹੋਵੇ ਸ਼ਰਧਾ ਅਤੇ ਦ੍ਰਿੜਤਾ, ਫਿਰ ਬਾਣੀ ਪੜ੍ਹੀ ਜਾਏ ਤਾਂ ਬਾਣੀ ਕਰਤਾ ਪੁਰਖ ਦੀ ਹੈ, ਇਹ ਬਾਣੀ ਮਹਾਂਪੁਰਖ ਦੀ ਹੈ, ਇਹ ਬਾਣੀ ਰੋਸ਼ਨੀ ਦਿੰਦੀ ਹੈ। ਬਜ਼ੁਰਗ ਕਹਿੰਦੇ ਇੱਥੇ ਸਾਡੇ ਘਰ 'ਚ ਜੁਗਤੀ ਜਿਹੜੀ ਹੈ ਨਾ, ਖਾਸ ਢੰਗ, ਢੰਗ ਕੋਈ ਨਹੀਂ, ਢੰਗ ਇੱਕੋ ਹੀ ਹੈ। ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ, ਬਿਖੜੇ ਦਾਓ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਕੋਈ ਲੋੜ ਨਹੀਂ ਬੜੇ ਹੱਠ ਕਰਨ ਦੀ, ਦ੍ਰਿੜਤਾ ਨਾਲ, ਵਿਸ਼ਵਾਸ ਨਾਲ ਮੈਂ ਉੱਠਣ ਲੱਗਾ, ਮੈਂ ਪ੍ਰਭੂ ਦੇ ਰਸਤੇ 'ਤੇ ਚੱਲਣ ਲੱਗਾ। ਇਹ ਵਿਸ਼ਵਾਸ ਹੋਵੇ ਕਿ ਪ੍ਰਭੂ ਮੇਰੇ ਸਿਰ 'ਤੇ ਹੈ ਅਤੇ ਮੈਂ ਉਹਨੂੰ ਮਿਲਣਾ। ਫਿਰ ਚਾਹ 'ਚ ਉੱਠੇ, ਚਾਹ ਵਿੱਚ ਆਲਸ ਦਾ ਮਾਰਿਆ ਨਹੀਂ। ਹਜ਼ੂਰ ਕਹਿੰਦੇ ਨੇ ਚਾਹ ਹੈ, ਕਾਹਦਾ ਚਾਹ ਹੈ, ਮੈਂ ਪ੍ਰਭੂ ਨੂੰ ਮਿਲਣਾ। ਚਾਹ 'ਚ ਇਸ਼ਨਾਨ ਕਰੇ, ਚਾਹ ਵਿੱਚ ਸਿਮਰਨ ਕਰੇ, ਅਤੇ ਸਿਮਰਨ ਕਰੇ ਪੂਰੀ ਸ਼ਰਧਾ ਅਤੇ ਦ੍ਰਿੜਤਾ ਨਾਲ ਕਿ ਮੇਰਾ ਇੱਕ ਇੱਕ ਜਾਪ ਜਪਿਆ ਹੋਇਆ ਪ੍ਰਭੂ ਕੋਲ ਬੈਠਾ ਆ, ਸੁਣ ਰਿਹਾ, ਮੇਰਾ ਲੇਖੇ 'ਤੇ ਚੜ੍ਹ ਰਿਹਾ। ਮਹਾਰਾਜ ਕਹਿੰਦੇ ਇਹੋ ਹੀ ਜੁਗਤੀ, ਪਹਿਲੇ ਜੁਗਤੀ ਹੈ ਗੁਰੂ ਵਾਲੇ ਹੋਣਾ, ਗੁਰੂ 'ਤੇ ਸ਼ਰਧਾ ਰੱਖਣੀ, ਫਿਰ ਜਾਪ ਜਪਣਾ, ਅਤੇ ਤੀਜੀ ਗੱਲ ਜਾਪ ਜਪ ਕੇ ਅਤੇ ਇਹ ਸਵੀਕਾਰ ਕਰਨਾ ਜੀ ਮੈਂ ਨਹੀਂ ਜਪਿਆ, ਤੁਸੀਂ ਜਪਾਇਆ, ਤੁਹਾਡੀ ਮਿਹਰ ਦੀ ਨਜ਼ਰ ਹੋਈ ਹੈ ਅਤੇ ਮੈਨੂੰ ਇਹ ਜਪਣ ਦਾ ਅਵਸਰ ਮਿਲਿਆ। ਹਜ਼ੂਰ ਨੇ ਕਿਹਾ ਜੇ ਇੱਥੇ ਆ ਕੇ ਟਿੱਕ ਗਏ ਨਾ, ਭਾਈ ਜੀ ਇਹ ਤਾਂ ਸਰ ਤੁਹਾਡੀ ਮਿਹਰ ਦੀ ਨਜ਼ਰ ਦਾ ਹੈ ਸਾਰਾ ਪ੍ਰਤੀਕ। ਹਜ਼ੂਰ ਕਹਿੰਦੇ ਕਾਲ ਥਾਂ ਪੈ ਗਈ ਔਰ ਪਤੀ ਪਰਮੇਸ਼ਰ ਨਾਲ ਅਵਸ਼ ਮਿਲਾਪ ਹੋਏਗਾ। ਹੁਣ ਮਹਾਰਾਜ ਸਾਨੂੰ ਕਹਿ ਰਹੇ ਨੇ ਵੀ ਪਤੀ ਪਰਮੇਸ਼ਰ ਨਾਲ ਮਿਲਾਪ ਤਾਂ ਹੋਣਾ, ਲੇਕਿਨ ਸੱਚਖੰਡ ਵਿੱਚ ਪ੍ਰਭੂ ਵਸਦਾ ਹੈ। ਉਸ ਖੰਡ ਵਿੱਚ ਪਹੁੰਚਣ ਲਈ ਰਸਤੇ ਵਿੱਚ ਕਈ ਪੜਾਅ ਨੇ। ਇਹ ਜਿਹੜੀਆਂ ਏਤ ਰਹੇ ਪਤ ਪੌੜੀਆਂ ਚੜ੍ਹੀਆ ਹੋਏ 21, ਅਜੂ ਕਹਿੰਦੇ ਹੁਣ ਪੌੜੀਆਂ ਚੜ੍ਹਨ ਲੱਗੇ ਹਾਂ, ਇਹ ਪੰਜ ਪੌੜੀਆਂ ਨੇ ਜੀ। ਪੰਜ ਪੌੜੀਆਂ ਕਿਹੜੀਆਂ ਨੇ? ਕਹਿੰਦੇ ਹਜ਼ੂਰ ਕਹਿੰਦੇ ਪਹਿਲੇ ਤਾਂ ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ, ਫਿਰ ਕਰਮ ਖੰਡ, ਅਤੇ ਫਿਰ ਸੱਚਖੰਡ। ਇਹ ਇੱਕ ਇੱਕ ਕਰਕੇ ਇਹਨਾਂ ਖੰਡਾਂ ਦੇ ਵਿੱਚ ਹੋ ਕੇ ਅਤੇ ਜਿਹੜਾ ਅਭਿਆਸੀ ਹੈ, ਜਿਹੜਾ ਸੱਚਿਆਰਥੀ ਹੈ, ਸੱਚ ਨੂੰ ਧਾਰਨ ਕਰਨ ਲਈ ਜਿਹੜਾ ਚੱਲਿਆ, ਸੱਚ ਦਾ ਧਾਰਨੀ ਹੈ, ਉਹਨਾਂ ਨੂੰ ਇਹਨਾਂ ਪੰਜਾਂ ਖੰਡਾਂ 'ਚੋਂ ਹੋ ਕੇ ਚੌਂ ਖੰਡਾਂ 'ਚੋਂ ਫਿਰ ਪੰਜਵੇਂ ਖੰਡ 'ਚ ਸੱਚਖੰਡ ਵਿੱਚ ਵਾਸਾ ਹੋਇਆ। ਹੁਣ ਗੱਲ ਇਹ ਹੈ ਭਈ ਇਹ ਪੰਜ ਖੰਡ ਕੀ ਨੇ ਅਤੇ ਕਿੱਥੇ ਨੇ, ਅਤੇ ਜੇ ਖੰਡ ਹੈਗੇ ਨੇ ਤਾਂ ਉਹ ਸਾਨੂੰ ਨਜ਼ਰ ਕਿਉਂ ਨਹੀਂ ਆਉਂਦੇ? ਸਾਡੇ ਕਈ ਜਿਹੜੇ ਵਿਦਵਾਨ ਨੇ ਨਾ, ਅੱਜ ਦੇ ਬੁੱਧੀਜੀਵੀ ਹੈ। ਵਿਦਵਾਨ ਦੋ ਕਿਸਮ ਦੇ ਨੇ, ਇੱਕ ਵਿਦਵਾਨ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹੇ ਹੋਏ ਨੇ, ਇੱਕ ਵਿਦਵਾਨ ਉਹ ਨੇ ਜਿਹੜੇ ਯੂਨੀਵਰਸਿਟੀਆਂ 'ਚੋਂ ਪੜ੍ਹੇ ਹੋਏ ਨੇ। ਜਿਹੜੇ ਯੂਨੀਵਰਸਿਟੀ 'ਚੋਂ ਪੜ੍ਹ ਕੇ ਆਏ ਨੇ ਉਹ ਕਹਿੰਦੇ ਜੀ ਇਹਨਾਂ ਪੰਜਾਂ ਖੰਡਾਂ ਦੀ ਕੋਈ ਹੋਂਦ ਹਸਤੀ ਨਹੀਂ, ਇਹ ਪੰਜੇ ਖੰਡ ਹਰ ਇੱਕ ਮਨੁੱਖ ਦੀ, ਜਿਹੜਾ ਅਭਿਆਸੀ ਹੈ, ਜਗਿਆਸੂ ਹੈ, ਉਹਨੂੰ ਜਾਪ ਕਰਦਿਆਂ ਉਹਦੀ ਅਵਸਥਾ ਬਣਦੀ ਹੈ ਨਾ, ਇਹ ਪੰਜ ਖੰਡ ਉਹਦੇ ਮਨ ਦੀਆਂ ਅਵਸਥਾਵਾਂ ਨੇ, ਇਹਨਾਂ ਦੀ ਵਾਸਤਵਿਕ ਵਿੱਚ ਕੋਈ ਖਾਸ ਹੋਂਦ ਨਹੀਂ, ਬਲਕਿ ਜਾਪ ਕਰ ਰਿਹਾ ਉਹਦੇ ਮਨ ਦੀ ਅਵਸਥਾ ਬਣੀ ਹੈ, ਅਤੇ ਉਹ ਅਵਸਥਾ ਅਨੁਸਾਰ ਉਹ ਉਹਨੂੰ ਇਹ ਹੁੰਦਾ ਵੀ ਮੈਂ ਹੁਣ ਧਰਮ ਖੰਡ ਮੇਰੀ ਅਵਸਥਾ ਬਣ ਗਈ ਹੈ, ਹੁਣ ਮੇਰੀ ਗਿਆਨ ਖੰਡ ਵਾਲੀ ਅਵਸਥਾ ਬਣ ਗਈ ਹੈ। ਦੂਜੇ ਪਾਸੇ ਜਿਹੜੇ ਵਿਦਵਾਨ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹੇ ਨੇ, ਯੂਨੀਵਰਸਿਟੀਆਂ ਤੋਂ ਨਹੀਂ ਪੜ੍ਹੇ, ਪ੍ਰੋਫੈਸਰਾਂ ਤੋਂ ਨਹੀਂ ਪੜ੍ਹੇ, ਬਲਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਨੂੰ ਹੱਡੀ ਹੰਡਾਇਆ, ਗੁਰੂ ਦੇ ਹੁਕਮਾਂ ਨੂੰ ਮਨ ਬਚਨ ਕਰਮ ਕਰਕੇ ਇਹਨਾਂ ਦੀ ਕਮਾਈ ਕੀਤੀ ਹੈ, ਅਤੇ ਕਮਾਈ ਕਰਦਿਆਂ ਉਹਨਾਂ ਦੀ ਸੁਰਤੀ ਜਿਹੜੀ ਹੈ ਉਹ ਸ਼ਬਦ ਵਿੱਚ ਲੀਨ ਹੋ ਗਈ ਹੈ। ਸ਼ਬਦ ਵਿੱਚ ਸੁਰਤੀ ਦਾ ਗਿਆਨ ਦੀਪਕ ਜਿਹੜਾ ਉਹ ਜਗ ਪਿਆ। ਉਹਨਾਂ ਨੂੰ ਫਿਰ ਇਹ ਪੰਜ ਖੰਡ ਬਣੇ ਬਣਾਤੇ ਉਹਨਾਂ ਦੀ ਸੁਰਤ ਵਿੱਚ ਇਹ ਨਜ਼ਰ ਆਏ ਨੇ। ਉਹਨਾਂ ਨੇ ਡੰਕੇ ਦੀ ਚੋਟ ਨਾਲ ਇਹ ਗੱਲ ਕਹੀ ਹੈ ਭਈ ਇਹ ਹਰ ਇੱਕ ਆਦ ਦੇਖੋ ਮੈਂ ਕਰਜ਼ ਕਰਾਂ, ਜਿਸ ਵੇਲੇ ਮੈਂ ਜਪ ਕਰਨਾ ਤੁਸੀਂ ਜਪ ਕਰਦੇ ਹੋ, ਤੁਹਾਡੇ ਅਤੇ ਮੇਰੇ ਮਨ ਦੀ ਅਵਸਥਾ ਇੱਕ ਨਹੀਂ ਹੋ ਸਕਦੀ। ਤੁਹਾਡੇ ਮਨ ਦੀ ਅਵਸਥਾ ਤੁਹਾਡੀ ਹੈ, ਮੇਰੇ ਮਨ ਦੀ ਅਵਸਥਾ ਮੇਰੀ ਹੈ, ਇਸ ਲਈ ਜਿੰਨੇ ਅਭਿਆਸੀ ਹੋ ਗਏ ਓਨੀਆਂ ਉਹਨਾਂ ਦੇ ਮਨ ਦੀਆਂ ਅਵਸਥਾਵਾਂ ਹੋ ਗਈਆਂ। ਵਾਸਤਵਿਕ ਵਿੱਚ ਤਾਂ ਕੁਛ ਵੀ ਨਾ ਹੋਇਆ। ਅਸੀਂ ਅੰਮ੍ਰਿਤਸਰ ਆਏ ਹਾਂ, ਅੰਮ੍ਰਿਤਸਰ ਦੇ ਵਿੱਚ ਕਿਸੇ ਨੇ ਦੁਰਗਿਆਣਾ ਮੰਦਰ ਦੇਖਿਆ ਉਹ ਦੁਰਗਿਆਣੇ ਦੀ ਸਿਫਤ ਕਰੇਗਾ, ਕਿਸੇ ਨੇ ਹਰਿਮੰਦਰ ਦੇਖਿਆ ਉਹ ਹਰਿਮੰਦਰ ਦੀ ਸਿਫਤ ਕਰੇਗਾ, ਕਿਸੇ ਨੇ ਯੂਨੀਵਰਸਿਟੀ ਕੰਪਲੈਕਸ ਵਿੱਚ ਗਿਆ ਉਹ ਕਹਿੰਦਾ ਜੀ ਮੈਂ ਯੂਨੀਵਰਸਿਟੀ ਦੇਖ ਕੇ ਆਇਆ, ਕੋਈ ਉਸੀਆਂ ਮਿਲ ਦੇਖਣ ਗਿਆ ਉਹਨੇ ਇਹ ਦੇਖ ਲਿਆ। ਹਰ ਇੱਕ ਦੀ ਅਵਸਥਾ ਮਨ ਦੀ ਆਪੋ ਆਪਣੀ ਹੈ ਅਤੇ ਉਹਦੇ ਹਿਸਾਬ ਨਾਲ ਉਹਦਾ ਬਿਆਨ ਹੈ। ਹਜ਼ੂਰ ਕਹਿੰਦੇ ਨੇ ਜਿੰਨੇ ਅਭਿਆਸੀ ਓਨੀਆਂ ਅਵਸਥਾਵਾਂ ਓਨੇ ਹੀ ਫਿਰ ਉਹਨਾਂ ਦੇ ਖੰਡ। ਇਹ ਨਹੀਂ ਤਾਂ ਭਾਈ ਰਣਧੀਰ ਸਿੰਘ ਹੋਰਾਂ ਨੇ ਇੱਕ ਕਿਤਾਬ ਲਿਖੀ ਹੈ ਸੱਚਖੰਡ ਦਰਸ਼ਨ, ਉਹਨਾਂ ਨੇ ਇਹਨਾਂ ਪੰਜਾਂ ਖੰਡਾਂ ਦੀ ਕੀਤੀ ਹੈ ਵਿਆਖਿਆ ਅਤੇ ਉਹਨਾਂ ਨੇ ਜਿਹੜੀ ਗੱਲ ਲਿਖੀ ਹੈ ਕਹਿੰਦੇ ਇਹ ਖੰਡ ਦਿਵ ਮੰਡਲ ਹੀ ਹਨ। ਜਿਹੜੇ ਖੰਡ ਨੇ ਨਾ ਦੋ ਕਿਸਮ ਦੇ ਸਥਾਪਨਾ ਹੈ, ਰਚਨਾ ਦੋ ਕਿਸਮ ਦੀ ਹੈ। ਇੱਕ ਰਚਨਾ ਹੈ ਪੰਜਾਂ ਤੱਤਾਂ ਦੀ, ਇਹ ਮਾਇਕ ਹੈ ਪੰਜਾਂ ਤੱਤਾਂ ਦਾ ਬਣਿਆ ਹੋਇਆ ਮੇਰੇ ਸਾਹਮਣੇ ਨਜ਼ਰ ਆ ਰਿਹਾ। ਪੰਜਾਂ ਤੱਤਾਂ ਦੀ ਇਹੋ ਖੂਬੀ ਹੈ ਕਿ ਇਹਨਾਂ ਨਾਲ ਜਿਹੜੀ ਚੀਜ਼ ਬਣਦੀ ਹੈ ਨਾ ਉਹ ਇਹਨਾਂ ਪੰਜ ਪੋਤਕੀ ਅੱਖਾਂ ਨਾਲ ਦੇਖੀ ਜਾ ਸਕਦੀ। ਇਹ ਬੜਾ ਵੱਡਾ ਪ੍ਰਮਾਣ ਹੈ। ਉਹ ਜੀ ਮੇਰੀਆਂ ਅੱਖਾਂ ਵੇਖਦੀਆਂ ਨੇ ਪਈਆਂ, ਇਹ ਸੂਰਜ ਚੜ੍ਹਿਆ ਹੈ, ਜਿਹੜੀ ਚੀਜ਼ ਮੇਰੀਆਂ ਅੱਖਾਂ ਨੂੰ ਨਜ਼ਰ ਨਹੀਂ ਆਉਂਦੀ ਮੈਂ ਕਿਵੇਂ ਮੰਨਾਂ ਵੀ ਉਹ ਚੀਜ਼ ਹੈ। ਅਜ਼ੂਰ ਕਹਿੰਦੇ ਨੇ ਕਈ ਚੀਜ਼ਾਂ ਨੇ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਇਹਨਾਂ ਅੱਖਾਂ ਨਾਲ, ਲੇਕਿਨ ਉਹਨਾਂ ਦੀ ਹੋਂਦ ਹੈ। ਅਸੀਂ ਇੱਥੇ ਬੈਠੇ ਹੋਏ ਵਾਤਾਵਰਨ ਦੇ ਵਿੱਚ ਵੇਵਸ ਨੇ, ਇਲੈਕਟ੍ਰਿਕ ਵੇਵਸ ਨੇ, ਮਾਈਕਰੋਵੇਵਸ ਨੇ, ਸਾਡੀਆਂ ਅੱਖਾਂ ਨੂੰ ਤਾਂ ਦਿਸਦੀਆਂ ਕੋਈ ਨਹੀਂ ਪਈਆਂ। ਮੈਂ ਆਪਣੀਆਂ ਅੱਖਾਂ ਨਾਲ ਤੁਹਾਨੂੰ ਵੇਖ ਰਿਹਾ, ਪਰ ਤੁਹਾਡੇ ਅੰਦਰ ਤੁਸੀਂ ਕਹਿੰਦੇ ਮੇਰੀ ਹੱਡੀ ਟੁੱਟ ਗਈ ਹੈ, ਮੇਰੀਆਂ ਅੱਖਾਂ ਨਹੀਂ ਵੇਖ ਸਕਦੀਆਂ ਵੀ ਹੱਡੀ ਟੁੱਟੀ ਹੋਈ ਹੈ। ਕੀ ਕੀਤਾ ਜਾਏ ਜੀ, ਕਿਵੇਂ ਪਤਾ ਲੱਗੇ ਵੀ ਹੱਡੀ ਟੁੱਟੀ ਹੋਈ ਹੈ? ਆਓ ਸਕਰੀਨਿੰਗ ਮਸ਼ੀਨ ਦੇ ਸਾਹਮਣੇ ਰੱਖੋ, ਇਹਦਾ ਜੀ ਐਕਸਰੇਜ਼ ਦੇ ਸਾਹਮਣੇ ਰੱਖੋ, ਉਹਦੇ ਵਿੱਚ ਐਨ ਫੋਟੋ ਆ ਜਾਏਗੀ, ਫਲਾਣੀ ਥਾਵੇਂ ਥਾਵੋਂ ਹੱਡੀ ਇੰਨੀ ਟੁੱਟੀ ਹੋਈ ਹੈ, ਇੰਨੇ ਕਿੰਗਰੇ ਨੇ। ਮਸ਼ੀਨ ਨੇ ਦੱਸ ਦਿੱਤਾ ਵੀ ਉਹ ਹੈ, ਕਿਉਂਕਿ ਉਹ ਮਸ਼ੀਨ ਵਿੱਚ ਇਹ ਸਮਰੱਥ ਹੈ ਵੀ ਉਹ ਬਾਹਰਲੀ ਨਹੀਂ ਦੇਖਦੀ, ਉਹ ਅੰਦਰਲੀ ਚੀਜ਼ ਦੇਖਦੀ। ਤਾਂ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜਾ ਵਾਤਾਵਰਨ ਹੈ ਨਾ ਇਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਪੰਜ ਭੂਤਕੀ ਬਣੀਆਂ ਹੋਈਆਂ ਨੇ, ਕਈ ਨੇ ਜਿਹੜੀਆਂ ਨੂਰੀ ਨੇ ਨੂਰ ਦੀਆਂ ਬਣੀਆਂ ਹੋਈਆਂ ਨੇ। ਹੁਣ ਪੰਜ ਭੂਤਕੀ ਚੀਜ਼ਾਂ ਨੂੰ ਵੇਖਣ ਲਈ ਇਹ ਪੰਜ ਭੂਤਕੀ ਅੱਖਾਂ ਨੇ, ਵੇਖੋ ਬੜੀ ਨਿਹਮਤ ਹੈ। ਲੇਕਿਨ ਜਿਹੜੀ ਨੂਰੀ ਚੀਜ਼ਾਂ ਨੇ ਨਾ ਦਿਵ ਚੀਜ਼ਾਂ, ਉਹਨਾਂ ਨੂੰ ਦੇਖਣ ਵਾਸਤੇ ਦਿਵ ਨੈਣ ਚਾਹੀਦੇ ਨੇ। ਉਹ ਬਾਬਾ ਇਹ ਦਿਵ ਨੈਣ ਕਿੱਥੇ ਹੁੰਦੇ ਨੇ, ਇਹਨਾਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਪਤਾ ਤਾਂ ਗੁਰੂ ਅਮਰਦਾਸ ਸਾਹਿਬ ਕੋਲ ਪੁੱਛੋ। ਹਜ਼ੂਰ ਕਹਿੰਦੇ ਨੇ ਕਹਿ ਨਾਨਕ ਇਹ ਨੇਤਰ ਅੰਧ ਸੇ, ਮੇਰੇ ਅੱਖਾਂ ਤਾਂ ਮੇਰੀਆਂ ਸੀ ਪਹਿਲਾਂ ਵੀ ਸਨ, ਲੇਕਿਨ ਜਿਹੜਾ ਦਿਵ ਜੋਤ ਹੈ ਨਾ ਜਿਹੜਾ ਨੂਰੀ ਪ੍ਰਭੂ ਹੈ ਉਹਨਾਂ ਨੂੰ ਦੇਖਣ ਤੋਂ ਅਸਮਰੱਥ ਸਨ, ਇਹ ਅੰਨੇ ਸਨ, ਇਹ ਦੇਖ ਨਹੀਂ ਸਕਦੇ। ਜਦੋਂ ਗੁਰੂ ਮਿਲਿਆ, ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਮੇਰੇ ਗੁਰੂ ਨੂੰ ਮਿਲਦਿਆਂ ਸਾਰ ਮੇਰੀ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਬਣ ਗਈ। ਦਿਵ ਦ੍ਰਿਸ਼ਟੀ ਦਾ ਮਤਲਬ ਜਿਹੜਾ ਪ੍ਰਕਾਸ਼ ਹੈ ਉਹਨੂੰ ਵੇਖਣ ਵਾਲੀ, ਨੂਰ ਨੂੰ ਵੇਖਣ ਵਾਲੀ ਦ੍ਰਿਸ਼ਟੀ ਬਣ ਗਈ। ਤੇ ਕਬੀਰ ਸਾਹਿਬ ਨੇ ਕਿਹਾ ਸੀ ਨਾ ਅਵਲ ਅੱਲਾ ਨੂਰ ਉਪਾਇਆ, ਮਹਾਰਾਜ ਨੇ ਪਹਿਲਾਂ ਨੂਰ ਪੈਦਾ ਕੀਤਾ, ਅਸੀਂ ਉਸ ਨੂਰ ਨੂੰ ਦੇਖਣ ਜਾਂ ਨੂਰ ਨੂੰ ਅਨੁਭਵ ਕਰਨ, ਨੂਰ ਦੇ ਅੰਦਰ ਝਾਤੀ ਮਾਰਨ ਦੀ ਸਾਡੀ ਸਮਰੱਥਾ ਕੋਈ ਨਹੀਂ। ਅਸੀਂ ਕਹਿੰਦੇ ਹਾਂ ਇਹ ਅੱਖਾਂ ਨਾਲ ਜੋ ਕੁਛ ਦਿਸਦਾ ਉਹ ਵਾਸਤਵਿਕ ਹੈ, ਜਿਹੜਾ ਬਾਕੀ ਦਾ ਉਹ ਨਹੀਂ। ਅਦੂਰ ਕਹਿੰਦੇ ਨੇ ਏਕ ਨੂਰ ਤੇ ਸਭ ਜਗ ਉਪਜਿਆ, ਅੱਲਾ ਨੇ ਪਹਿਲੋਂ ਕੀਤਾ ਨੂਰ ਪੈਦਾ, ਨੂਰ ਹੈ ਨਾਮ ਪ੍ਰਕਾਸ਼, ਉਸ ਤੋਂ ਸਾਰੇ ਜਗਤ ਦੀ ਰਚਨਾ ਕੀਤੀ ਹੈ। ਕੌਣ ਪਲੇ ਕੋ ਮੰਦੇ, ਜਿਹਨੂੰ ਪਤਾ ਲੱਗ ਗਿਆ ਐ ਵੀ ਰਾਮ ਐ ਵੀ ਰਾਮ ਐ ਵੀ ਰਾਮ, ਮੈਂ ਕਿਹਨੂੰ ਚੰਗਾ ਕਹਾਂ ਕਿਹਨੂੰ ਮੰਦਾ ਕਹਾਂ। ਗੱਲ ਤੇ ਇਹੋ ਹੀ ਹੈ ਨਾ, ਸਿੱਕਾ ਹੈ ਮੇਰੇ ਕੋਲ ਪਕੜਿਆ ਹੋਇਆ, ਕਿਸੇ ਸਿੱਕੇ ਉੱਤੇ ਜੰਗਾਲ ਲੱਗਾ ਹੋਇਆ, ਕੋਈ ਸਿੱਕਾ ਚਮਕਦਾ ਪਿਆ ਚਿੱਟਾ, ਹੁਣ ਸਿੱਕਾ ਤਾਂ ਦਿਓ, ਹਰ ਸਿੱਕੇ ਦਾ ਮੁੱਲ ਇੱਕੋ ਜਿੰਨਾ, ਨੋਟ ਨਵਾਂ ਵੀ ਉਹਨੇ ਮੁੱਲਦਾ, ਪਾਟਿਆ ਵੀ ਉਹਨੇ ਮੁੱਲਦਾ। ਮਨੁੱਖ ਹਜ਼ੂਰ ਕਹਿੰਦੇ ਨੇ ਸਾਰੇ ਅੱਲਾ ਹੀ ਅੱਲਾ ਨੇ, ਕਿਸੇ ਨੂੰ ਮੰਦਾ ਨਾ ਕਹੋ ਕਿਸੇ ਨੂੰ ਬੁਰਾ ਨਾ ਕਹੋ। ਤੋ ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜੇ ਖੰਡ ਨੇ ਨਾ, ਇਹ ਇੰਨਾ ਅੱਖਾਂ ਨਾਲ ਵੇਖਣ ਵਾਲੇ ਨਹੀਂ, ਨਜ਼ਰ ਨਹੀਂ ਆਉਣੇ, ਲੇਕਿਨ ਹੈਣ ਇੱਥੇ। ਇਹ ਨਹੀਂ ਵੀ ਕਿਤੇ ਬਾਹਰ ਨੇ, ਹੈਣ ਇੱਥੇ, ਨਜ਼ਰ ਨਹੀਂ ਆਉਂਦੇ। ਤੇ ਭਾਈ ਸਾਹਿਬ ਲਿਖਦੇ ਨੇ ਇਹ ਖੰਡ ਦਿਵ ਮੰਡਲ ਹੀ ਹਨ, ਨੂਰੀ ਮੰਡਲ ਨੇ, ਭਾਵੇਂ ਬੜੀ ਦੂਰ ਹਨ ਪਰ ਇਹਨਾਂ ਮੰਡਲਾਂ ਵਿੱਚ ਇਸ ਸਰੀਰ ਵਿੱਚ ਹੁੰਦਿਆਂ ਵੀ ਸੂਖਮ ਸਰੀਰ ਨਾਲ ਗੁਰਮਤ ਨਾਮ ਅਭਿਆਸ ਦੀ ਬਰਕਤ ਨਾਲ ਸਹਿਜੇ ਹੀ ਪਹੁੰਚ ਜਾਈਦਾ। ਸਰੀਰ ਤਿਆਗਣ ਮਗਰੋਂ ਤਾਂ ਹਰ ਇੱਕ ਨੇ ਪਹੁੰਚਣਾ ਹੀ। ਭਾਵ ਇਹ ਹੈ ਭਈ ਇਹ ਜਿਹੜੇ ਪੰਜ ਖੰਡ ਨੇ ਨਾ, ਹਰ ਇੱਕ ਮਨੁੱਖ ਨੂੰ ਮਰਨ ਤੋਂ ਮਗਰੋਂ ਧਰਮ ਖੰਡ ਵਿੱਚ ਤਾਂ ਜ਼ਰੂਰ ਜਾਣਾ ਪਏਗਾ, ਭਾਵੇਂ ਉਹ ਸਨਮੁੱਖ ਹੈ ਅਤੇ ਭਾਵੇਂ ਮਨਮੁੱਖ ਹੈ, ਧਰਮ ਖੰਡ ਵਿੱਚ ਸਾਰਿਆਂ ਦੀ ਸਮਾਈ ਹੋਈ। ਲੇਕਿਨ ਧਰਮ ਖੰਡ ਤੋਂ ਅੱਗੇ ਮਨਮੁੱਖ ਨਹੀਂ ਜਾ ਸਕਦਾ, ਧਰਮ ਖੰਡ ਤੋਂ ਅੱਗੇ ਜਿਹੜਾ ਗਿਆਨ ਖੰਡ ਹੈ ਉਹਦੇ ਵਿੱਚ ਗੁਰਮੁਖ ਹੀ ਜਾਣਗੇ। ਅਜ਼ੂਰ ਕਹਿੰਦੇ ਨੇ ਇਹ ਖੰਡ ਦਿਸਣਗੇ ਉਹਨਾਂ ਨੂੰ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਅਤੇ ਜਿਨ੍ਹਾਂ ਦੇ ਸੁਰਤ ਦੇ ਨੇਤਰ ਖੁੱਲ੍ਹ ਗਏ, ਫਿਰ ਉਹ ਮਰਨ ਤੋਂ ਪਹਿਲਾਂ ਵੀ ਇਹਨਾਂ ਖੰਡਾਂ ਦੀ ਸੈਰ ਕਰ ਸਕਦੇ ਨੇ ਸੁਰਤ ਰਾਹੀਂ, ਦੂਜਿਆਂ ਨੂੰ ਨਹੀਂ। ਤੋ ਮਹਾਰਾਜ ਕਹਿੰਦੇ ਨੇ ਹੁਣ ਅਸੀਂ ਕਿਹਦੀ ਗੱਲ ਮੰਨੀਏ, ਜਿਨ੍ਹਾਂ ਨੇ ਤਜਰਬਾ ਕਰਕੇ ਅਭਿਆਸ ਕਰਕੇ ਸੁਰਤ ਦੀਆਂ ਨੇਤਰਾਂ ਰਾਹੀਂ ਇੱਥੇ ਹੀ ਖੰਡਾਂ ਦੀ ਸੈਰ ਕੀਤੀ ਹੋਈ ਹੈ, ਔਰ ਉਹਨਾਂ ਨੇ ਬਾਣੀ ਦੇ ਆਧਾਰ ਦੇ ਉੱਤੇ ਨਿੱਜੀ ਤਜਰਬੇ ਦੇ ਆਧਾਰ ਦੇ ਉੱਤੇ ਇਹ ਗੱਲ ਡੰਕੇ ਦੀ ਚੋਟ ਨਾਲ ਆਖੀ ਹੈ, ਉਹ ਨਹੀਂ ਇਹ ਦਿਵ ਮੰਡਲ ਨੇ ਇੱਥੇ ਇਸ ਸਰੀਰ ਵਿੱਚ ਹੁੰਦਿਆਂ ਹੀ ਸੁਰਤੀ ਮੰਡਲ ਵਿੱਚ ਪ੍ਰਵੇਸ਼ ਕਰਕੇ ਇਹਨਾਂ ਨੂੰ ਦੇਖਿਆ ਵੀ ਜਾ ਸਕਦਾ ਹੈ, ਇਹਨਾਂ ਦੀ ਸੈਰ ਔਰ ਇਹਦਾ ਨਜ਼ਾਰਾ ਵੀ ਮਾਣਿਆ ਜਾ ਸਕਦਾ। ਨਿਸ਼ਚੇ ਹੀ ਸਾਨੂੰ ਗੁਰਬਾਣੀ ਦੇ ਸ਼ਰਧਾਲੂਆਂ ਨੂੰ ਜਾਂ ਗੁਰਬਾਣੀ ਉੱਤੇ ਇਮਾਨ ਰੱਖਣ ਵਾਲਿਆਂ ਨੂੰ ਇਹ ਮੰਨਣਾ ਪਏਗਾ ਭਈ ਇਹ ਮੰਡਲ ਵਾਸਤਵਿਕ ਮੰਡਲ ਨੇ, ਹੈ ਨੂਰੀ ਮੰਡਲ ਨੇ, ਭਾਵੇਂ ਸਾਨੂੰ ਦਿਸਣ ਵਿੱਚ ਨਹੀਂ ਆਉਂਦੇ। ਤੋ ਹਜ਼ੂਰ ਕਹਿੰਦੇ ਨੇ ਜਿਹੜਾ ਅੱਜ ਦਾ ਵਿਦਵਾਨ ਹੈ ਉਹ ਕਹਿੰਦੇ ਨੇ ਵੀ ਇਹ ਜਿਹੜੀ ਧਰਤੀ ਹੈ ਨਾ, ਇਹ ਹੈ ਧਰਮ ਖੰਡ, ਇਹ ਹੈ ਧਰਮਸਾਲ, ਹੋਰ ਕੋਈ ਵੱਖਰੀ ਧਰਤੀ ਧਰਮਸਾਲ ਨਹੀਂ। ਇਹ ਜਿਹੜਾ ਮਨੁੱਖ ਹੈ ਇੱਥੇ ਧਰਮ ਕਮਾਉਣ ਲਈ ਆਇਆ, ਔਰ ਇਹ ਧਰਤੀ ਜਿਹੜੀ ਹੈ ਇਹਦੇ ਉੱਤੇ ਮਨੁੱਖ ਦੇ ਚੰਗੇ ਮੰਦੇ ਅਮਲ ਜਿਹੜੇ ਨੇ ਨਾ ਉਹਨਾਂ ਦਾ ਲੇਖਾ ਹੁੰਦਾ। ਅਜੂਰ ਕਹਿੰਦੇ ਨੇ ਨਹੀਂ, ਇਹ ਧਰਤੀ ਜਿਹੜੀ ਹੈ ਇਹ ਹੈ ਕਰਮ ਭੂਮ, ਇਹ ਕਰਮ ਖੇਤਰ ਹੈ, ਸਾਨੂੰ ਕਰਮ ਕਰਨ ਲਈ ਇੱਥੇ ਕਰਤਾ ਪੁਰਖ ਨੇ ਭੇਜਿਆ, ਭਾਵੇਂ ਅਸੀਂ ਕਰਮ ਕਰਨ ਵਿੱਚ ਸੁਤੰਤਰ ਨਹੀਂ ਪਰ ਅਸੀਂ ਆਪਣੇ ਆਪ ਨੂੰ ਸੁਤੰਤਰ ਮੰਨ ਕੇ ਕਰਮ ਕਰਦੇ ਹਾਂ। ਕਿਵੇਂ ਕਰਨਾ, ਅਸੀਂ ਕਰਮ ਕਰਨ ਵਿੱਚ ਸੁਤੰਤਰ ਨਹੀਂ, ਮਨੁੱਖ ਆਜ਼ਾਦ ਨਹੀਂ। ਕਿਉਂ ਨਹੀਂ ਆਜ਼ਾਦ, ਮਨੁੱਖ ਦੇ ਅੰਦਰ ਜਿਹੜਾ ਫੁਰਨਾ ਆਉਣਾ ਨਾ ਉਹ ਵੀ ਸੁਤੰਤਰ ਨਹੀਂ, ਫੁਰਨਾ ਵੀ ਕਿਸੇ ਤੋਂ ਆਉਣਾ। ਅਧੂਰ ਨੇ ਤਾਂ ਹੀ ਕਿਹਾ ਸੀ ਉੱਦਮ ਸ਼ਕਤ ਸਿਆਣਪ ਤੁਮਰੀ, ਉੱਦਮ ਮੈਂ ਕਰਨਾ ਪਰ ਮੇਰੇ ਅੰਦਰ ਜਿਹੜਾ ਫੁਰਨਾ ਆਉਂਦਾ ਕਿ ਨਹੀਂ ਉਹ ਵੀ ਨਹੀਂ। ਉੱਦਮ ਵੱਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ, ਜਿਵੇਂ ਪ੍ਰੇਰਦਾ ਹੈ ਕੋਈ ਸ਼ਕਤੀ, ਪ੍ਰੇਰਕ ਸ਼ਕਤੀ ਪਿੱਛੇ ਬੈਠੀ ਹੋਈ ਹੈ। ਤਾਂ ਹਜ਼ੂਰ ਸਾਨੂੰ ਇਹ ਕਹਿੰਦੇ ਨੇ ਵੀ ਇਹ ਜਿਹੜੀ ਧਰਤੀ ਹੈ ਇਹ ਹੈ ਕਰਮ ਖੇਤਰ, ਮਨੁੱਖ ਇਹਦੇ ਵਿੱਚ ਕਰਮ ਕਰਨ ਲਈ ਸੁਤੰਤਰ ਨਹੀਂ। ਜੇ ਹਾਂ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੈ, ਜੇ ਹਾਂ ਤੁਧ ਧੁਰ ਲਿਖ ਪਾਇਆ। ਦੇਖੋ ਦੋ ਗੱਲਾਂ ਸਾਹਮਣੇ ਆਈਆਂ, ਬਾਣੀ ਜਿਹੜੀ ਹੈ ਇਹ ਤੇ ਸਾਨੂੰ ਸੱਚੋ ਸੱਚ ਸੁਣਾ ਰਹੀ। ਜੇ ਹਾਂ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੈ, ਜੇ ਹਾਂ ਤੁਧ ਧੁਰ ਲਿਖ ਪਾਇਆ। ਮਨੁੱਖ ਦੇ ਬਸ ਕੀ ਹੋਇਆ? ਕੁਛ ਵੀ ਨਹੀਂ। ਤਾਂ ਮਨੁੱਖ ਆਪਣੇ ਆਪ ਨੂੰ ਸੁਤੰਤਰ ਸਮਝ ਕੇ ਅਤੇ ਕੰਮ ਕਰਦਾ ਹੈ, ਔਰ ਇਹੀ ਵਜ੍ਹਾ ਹੈ ਭਾਈ ਸੁਤੰਤਰ ਸਮਝ ਕੇ ਜਿਹੜਾ ਕੰਮ ਕੀਤਾ ਹੈ ਇਹ ਪਰਤੰਤਰ, ਉਹਦਾ ਕਰਮ ਦਾ ਪ੍ਰਤੀਕਰਮ ਬਣ ਜਾਂਦਾ। ਜਿਹੜਾ ਕੰਮ ਮੈਂ ਕੀਤਾ ਸੁਤੰਤਰ ਸਮਝ ਕੇ ਕੀਤਾ, ਉਹਦਾ ਪ੍ਰਤੀਕਰਮ ਬਣ ਗਿਆ, ਉਹਦਾ ਮੈਨੂੰ ਫਲ ਭੋਗਣਾ ਪਏਗਾ। ਅਤੇ ਜਿਹੜਾ ਕੰਮ ਮੈਂ ਕੀਤਾ ਕਰਤਾ ਪੁਰਖ ਦੀ ਰਜ਼ਾ ਵਿੱਚ, ਜੀ ਤੁਸੀਂ ਕਰਾਇਆ ਅਤੇ ਮੈਂ ਕੀਤਾ, ਹਜ਼ੂਰ ਕਹਿੰਦੇ ਨੇ ਉਹਦੇ ਹੁਕਮ ਅਨੁਸਾਰ ਕਰਮ ਬਣਿਆ, ਉਹਦਾ ਪ੍ਰਤੀਕਰਮ ਕੋਈ ਨਹੀਂ, ਤੈਨੂੰ ਉਹਦਾ ਫਲ ਨਹੀਂ ਭੋਗਣਾ ਪਏਗਾ। ਕਿਉਂ? ਕਿ ਤੂੰ ਇੱਥੇ ਆ ਗਿਆ, ਜੀ ਤੁਸਾਂ ਕਰਾਇਆ ਅਤੇ ਮੇਰੇ ਕੋਲੋਂ ਹੋਇਆ। ਹੁਣ ਮਹਾਰਾਜ ਕਹਿੰਦੇ ਨੇ ਬਈ ਇਹ ਚੂੰਕਿ ਕਰਮ ਭੂਮ ਹੈ, ਕਰਮ ਖੇਤਰ ਹੈ, ਇੱਥੇ ਮਨੁੱਖ ਜੋ ਜੋ ਕਰਮ ਕਰਦਾ, ਧਰਮਖੰਡ ਇੱਥੇ ਹੀ ਹੈ, ਕਿਤੇ ਧਰਮਖੰਡ ਹੈ ਨਹੀਂ। ਲੇਕਿਨ ਧਰਤੀ ਇਹ ਜਿਹੜੀ ਸਾਡੀ ਹੈ ਨਾ, ਇਹਨੂੰ ਅਸੀਂ ਮੰਨੀਏ ਵੀ ਇਹ ਧਰਮਖੰਡ ਹੈ, ਤਾਂ ਹਜ਼ੂਰ ਕਹਿੰਦੇ ਨੇ ਨਹੀਂ। ਕਿਉਂ? ਉਹ ਮਹਾਰਾਜ ਫਰਮਾਉਂਦੇ ਨੇ, ਹੁਣ ਰਾਤੀ ਰੁੱਤੀ ਥਿੱਤੀ ਵਾਰ, ਰਾਤਾਂ ਵਿੱਚ, ਰੁੱਤਾਂ ਵਿੱਚ, ਥਿੱਤਾਂ ਵਿੱਚ ਅਤੇ ਵਾਰਾਂ ਵਿੱਚ। ਅਸੀਂ ਜਿੱਥੇ ਰਹਿੰਦੇ ਹਾਂ ਉੱਥੇ ਰਾਤਾਂ ਵੀ ਬਣਦੀਆਂ ਨੇ, ਰੁੱਤਾਂ ਵੀ ਬਣਦੀਆਂ ਨੇ, ਥਿੱਤਾਂ ਵੀ ਬਣਦੀਆਂ ਨੇ ਅਤੇ ਵਾਰ ਵੀ ਹੈਗੇ ਨੇ। ਇਹ ਧਰਤੀ ਹੀ ਹੈ ਸਾਡੀ। ਪਵਨ ਪਾਣੀ ਅਗਨੀ ਪਾਤਾਲ, ਹਜ਼ੂਰ ਕਹਿੰਦੇ ਨੇ ਵੀ ਇੱਥੇ ਪੌਣ ਵੀ ਹੈ, ਇੱਥੇ ਪਾਣੀ ਵੀ ਹੈ, ਇੱਥੇ ਅਗਨੀ ਵੀ ਹੈ, ਇੱਥੇ ਪਾਤਾਲ ਵੀ ਹੈ। ਅਸੀਂ ਦੇਖਦੇ ਹਾਂ ਪਏ, ਪਾਤਾਲ ਤਾਂ ਅਸਾਂ ਨਹੀਂ ਦੇਖਿਆ, ਧਰਤੀ ਦੇ ਥੱਲੇ ਹੈ, ਸਾਡੇ ਵੇਖਣ ਵਿੱਚ ਨਹੀਂ ਆਇਆ। ਪਰ ਕਈ ਕਹਿੰਦੇ ਨੇ ਵੀ ਜਿਹੜਾ ਅਮਰੀਕਾ ਹੈ ਉਹ ਪਾਤਾਲ ਹੈ। ਧਰਤੀ 'ਚ ਇਸ ਤਰ੍ਹਾਂ ਹੀ ਹੈ ਨਾ, ਉਤਲਾ ਹਿੱਸਾ ਹੈ, ਉਹ ਥੱਲਾ ਹਿੱਸਾ ਹੈ। ਹਜ਼ੂਰ ਸਾਨੂੰ ਕਹਿ ਰਹੇ ਨੇ ਵੀ ਇਹ ਜਿਹੜਾ ਵਾਤਾਵਰਣ ਹੈ ਨਾ ਸ੍ਰਿਸ਼ਟੀ ਦਾ, ਰੁੱਤਾਂ ਵਿੱਚ, ਰਾਤਾਂ ਵਿੱਚ, ਥਿੱਤਾਂ ਵਿੱਚ, ਇਸ ਵਾਤਾਵਰਣ ਜਿਹੜਾ ਬਣਿਆ ਹੋਇਆ ਨਾ, ਇਸ ਕੁਦਰਤ ਪਸਾਰੇ ਵਿੱਚ ਹਜ਼ੂਰ ਕਹਿੰਦੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਦਾ ਮਤਲਬ ਇਸ ਕੁਦਰਤ ਦੇ ਵਰਤਾਰੇ ਵਿੱਚ, ਇਹ ਜਿਹੜਾ ਕੁਦਰਤ ਦਾ ਪਸਾਰਾ ਸਾਡੇ ਸਾਹਮਣੇ ਨਜ਼ਰ ਆ ਰਿਹਾ ਨਾ, ਰਾਤਾਂ ਵੀ ਨੇ, ਰੁੱਤਾਂ ਵੀ ਨੇ, ਥਿੱਤਾਂ ਵੀ ਨੇ, ਵਾਰ ਵੀ ਨੇ, ਪੌਣ ਵੀ ਹੈ, ਪਾਣੀ ਵੀ ਹੈ, ਅਗਨੀ ਵੀ ਹੈ, ਇਸ ਸਾਰੇ ਕੁਦਰਤ ਦੇ ਪਸਾਰੇ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਕਰਤਾ ਪੁਰਖ ਨੇ ਇੱਕ ਧਰਤੀ, ਜਿਸ ਵਿੱਚ ਦਾ ਮਤਲਬ ਉਸ ਕੁਦਰਤ ਦੇ ਪਸਾਰੇ ਵਿੱਚ, ਕਰਤਾ ਪੁਰਖ ਨੇ ਇੱਕ ਧਰਮਸਾਲ, ਧਰਮਸਾਲ ਦਾ ਮਤਲਬ ਹੁੰਦਾ ਹੈ ਧਰਮ ਵਰਤਾਰੇ ਦੀ ਥਾਂ। ਇਹ ਨਹੀਂ ਸਾਡੇ ਧਰਮ ਕਮਾਉਣ ਦੀ ਥਾਂ, ਨਹੀਂ, ਬਲਕਿ ਜਿਹੜੀ ਧਰਤੀ ਕਰਤਾ ਪੁਰਖ ਨੇ ਪੈਦਾ ਕੀਤੀ ਉੱਥੇ ਧਰਮ ਹੀ ਧਰਮ ਵਰਤਦਾ। ਇਸ ਧਰਤੀ ਵਿੱਚ ਤਾਂ ਧਰਮ ਨਹੀਂ ਵਰਤ ਰਿਹਾ, ਇੱਥੇ ਤਾਂ ਅਧਰਮ ਵੀ ਵਰਤ ਰਿਹਾ, ਅਧਰਮ ਜ਼ਿਆਦਾ। ਇੱਥੇ ਨਿੱਤ ਦਿਹਾੜੀ ਦੇ ਨਵੇਂ ਨਵੇਂ ਕੇਸ ਘੁਟਾਲੇ ਦੇ ਸ਼ੁਰੂ ਹੁੰਦੇ ਨੇ, ਇੱਥੇ ਹੀ ਨਹੀਂ, ਸਾਰਿਆਂ ਦੇਸ਼ਾਂ ਵਿੱਚ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਕੁਦਰਤ ਪਸਾਰਾ ਹੈ, ਇਹਦੇ ਵਿੱਚ ਕਰਤਾ ਪੁਰਖ ਨੇ ਇੱਕ ਧਰਤੀ ਧਰਮ ਵਰਤਾਰੇ ਦੀ ਥਾਂ, ਜਿੱਥੇ ਧਰਮ ਹੀ ਧਰਮ, ਉੱਥੇ ਸੱਚੇ ਹੀ ਸੱਚ ਨਿਬੜੇ। ਉਹ ਸਾਲ ਲਫਜ਼ ਜਿਹੜਾ ਨਾ, ਇਹ ਕਹਿੰਦੇ ਨੇ ਥਾਂ, ਇਹ ਜੀ ਪਾਕ ਸਾਲ ਰਸੋਈ, ਸਾਡੇ ਪਕਵਾਨ ਬਣਾਉਣ ਦੀ ਥਾਂ, ਇਹ ਜੀ ਪੜ੍ਹਨ ਸਾਲ ਜਾਂ ਪਾਠਸ਼ਾਲਾ ਪੜ੍ਹਨ ਦੀ ਥਾਂ। ਤਾਂ ਹਜ਼ੂਰ ਕਹਿੰਦੇ ਨੇ ਉਹਦੇ ਵਿੱਚ ਧਰਮ ਵਰਤਾਰੇ ਦੀ ਇੱਕ ਥਾਂ ਕਰਤਾ ਪੁਰਖ ਨੇ ਥਾਪ ਰੱਖੀ ਹੈ, ਅਸਥਾਪਨ ਕੀਤੀ ਹੋਈ। ਇਸ ਵਿੱਚ ਜੀ ਜੁਗਤ ਕੇ ਰੰਗ, ਜਿਹੜਾ ਕੇ ਲਫਜ਼ ਹੈ ਨਾ ਇੱਥੇ, ਇਹਨੂੰ ਲੰਮਾ ਕਰਕੇ ਉਚਾਰਨ ਦੀ ਲੋੜ ਹੈ, ਕਿਉਂਕਿ ਕੇ ਲਫਜ਼ ਜਿਹੜਾ ਨਾ ਉਹ ਸੰਬੰਧਕ ਵੀ ਹੈ, ਪ੍ਰਪੋਜੀਸ਼ਨ ਵੀ ਹੈ। ਇਸ ਦੇ ਤਿੰਨ ਬੱਚੇ ਨੇ, ਇਹ ਦੇ ਇੱਥੇ ਪ੍ਰਪੋਜੀਸ਼ਨ ਹੈ, ਪਰ ਇੱਥੇ ਮਹਾਰਾਜ ਕਹਿੰਦੇ ਨੇ ਨਹੀਂ, ਕੇ ਦਾ ਮਤਲਬ ਕਈ। ਉਸ ਧਰਮਸਾਲ ਧਰਤੀ ਵਿੱਚ ਜੀਵ ਹੈਗੇ ਨੇ, ਇਸ ਵਿੱਚ ਜੀ ਜੁਗਤ ਕੇ ਰੰਗ, ਕਈਆਂ ਰੰਗਾਂ ਦੇ, ਕਈਆਂ ਜੁਗਤਾਂ ਦੇ, ਜੀਵਨ ਢੰਗ ਦੇ, ਮਨੁੱਖ ਨੇ, ਜੀਵ ਨੇ। ਤਿਨਕੇ ਨਾਮ ਅਨੇਕ ਅਨੰਤ। ਇੱਥੋਂ ਸਾਨੂੰ ਨਾ ਥੋੜ੍ਹਾ ਜਿਹਾ ਭੁਲੇਖਾ ਪੈ ਜਾਂਦਾ ਹੈ ਕਿ ਇਸ ਧਰਤੀ ਵਿੱਚ ਵੀ ਕਈ ਢੰਗਾਂ ਦੇ, ਕਈ ਰੰਗਾਂ ਦੇ ਮਨੁੱਖ ਸਾਨੂੰ ਮਿਲਦੇ ਨੇ ਪਏ। ਉਹਨਾਂ ਦੇ ਨਾਮ ਵੀ ਅਨੇਕ ਨੇ, ਅਨੰਤ ਨੇ। ਇਸ ਲਈ ਸ਼ਾਇਦ ਧਰਤੀ ਧਰਮਸਾਲ ਇਹੀ ਹੋਵੇ। ਅਦੁਰ ਕਹਿੰਦੇ ਨਹੀਂ, ਕਰਮੀ ਕਰਮੀ ਹੋਏ ਵਿਚਾਰ। ਉੱਥੇ ਉਸ ਧਰਮਸਾਲ ਧਰਤੀ ਵਿੱਚ ਜੀਵ ਦੀ ਆਪੋ ਆਪਣੀ ਕਰਨੀ, ਕਰਮੀ ਕਰਮੀ ਦਾ ਮਤਲਬ ਹੈ ਹਰ ਇੱਕ ਦੀ ਆਪੋ ਆਪਣੇ ਕਮਾਇਆ ਦੀ ਕਰਮ ਕਰਨੀ ਅਨੁਸਾਰ ਉੱਥੇ ਵਿਚਾਰ ਹੁੰਦਾ ਹੈ। ਧਰਮਸਾਲ ਧਰਤੀ ਵਿੱਚ ਸੱਚਾ ਆਪ, ਸੱਚਾ ਦਰਬਾਰ। ਉਸ ਧਰਮਸਾਲ ਧਰਤੀ ਦੇ ਵਿੱਚ ਪ੍ਰਭੂ ਮਾਲਕ ਜਿਹੜਾ ਹੈ ਉਹ ਆਪ ਵੀ ਸੱਚਾ ਹੈ, ਉਹਦਾ ਦਰਬਾਰ ਜਿਹੜਾ ਉਹ ਵੀ ਸੱਚਾ ਹੈ, ਸਦਾ ਥਿਰ ਰਹਿਣ ਵਾਲਾ, ਸਦੀਵੀ ਹੋਂਦ ਵਾਲਾ। ਤਿੱਥੇ ਹੁਣ ਇਹ ਜਿਹੜਾ ਤਿੱਥੇ ਲਫਜ਼ ਆਇਆ ਕਿ ਨਹੀਂ, ਇੱਥੇ ਨਹੀਂ। ਜੇ ਤਾਂ ਹੁੰਦਾ ਵੀ ਇਸ ਧਰਤੀ ਵਿੱਚ ਹੀ ਹੈ ਧਰਮਸਾਲ, ਤਾਂ ਫਿਰ ਹੋਣਾ ਸੀ ਵੀ ਇੱਥੇ। ਉਦੋਂ ਕਹਿੰਦੇ ਨੇ ਕਿ ਨਹੀਂ, ਤਿੱਥੇ, ਤਿੱਥੇ ਦਾ ਮਤਲਬ ਤਿਸ ਵਿੱਚ। ਇਸ ਲਈ ਸਾਨੂੰ ਇਸ ਪੌੜੀ ਦੇ ਵਿਚਾਰ ਕਰਨ ਦੇ ਨਾਲ ਨਾਲ ਸਾਨੂੰ ਇਹ ਵੀ